जुग जुग अटल। तन तन साहिब श्री गुरु ग्रंथ साहब जी महाराज जी दी निघी पावन गोद दा रंग रसमान रही गुरु रूप साध संगत जी फतेह दी सांझ करनी। वाहिगुरु जी का खालसा, वाहिगुरु जी की फतेह। गुरबाणी विचार विशा है रोसे गिले पाग पहला। आओ सारे प्यार ते एकाग्रता नाल सरवण करिए। अकाल पुरख आप निरंजन ते निर्मल है, साडे विच उस दी जोत प्रवेश है ते ए भी निर्मल है। साडी जोत दे उदाले होमे दा गिलाफ चढ़िया होया है। ए होमे कूड़ी ते मैली माया विचों उपजी है, इसलिए साडी होमे भी मैली है। दूजे लफ्जां विच साडे अंतर आत्मे इलाही जोत ता निर्मल है, पर इस दे उदाले होमे दा छोड़ मैला है। ज्यों ज्यों साडा होमे वेड़िया मन माया विच विचरदा ते गलतान हुंदा है, त्यों त्यों मन नूं वधेरे मायकी मैल चढ़दी जांदी है। जेकर साफ कपड़े ते मैल दा कोई दाग लग्या होवे तां इह मैल दा दाग तूड़ नूं पकड़दा है ते उह दाग होर गाढ़ा हुंदा जांदा है। मक्खियां आदि भी मैली ते गंदी थां उत्ते ही बैंदियां हन। दूजियां दे औगणा दे असर ग्रहण करन दी बिरती ही साडे मन दी मलीन होण दी कसवटी है। इसे तरह जेकर साडे मन उत्ते माइकी मैल लगी होवे तां इह होरना मैलियां वस्तुआं दा असर लैंदा ते कबूलदा है, जिस नाल साडा मन होर भी मैला हुंदा जांदा है। इस लई माया विच विचरदियां होयां कई जन्मां दे माइकी असर हेठ साडा मन काला श्या ते मनूर हो चुकिया है। जग होमै मैल दुख पाया, मल लागी दूजे पाए। होमै माया मैल है, माया मैल परीजे राम। जन्म जन्म की इस मन को मल लागी, काला हुआ स्या खनली तोती उजली न होवी, जे सो तोवन पा। जिवें काली ऐनक नाल सारियां चीज़ां कालियां ही दिसदियां हन, पावें वह किसे भी होर रंग दियां होन। इसे तरह साडे मन उत्ते माइकी मैल दी काली ऐनक चढ़ी हुई है, जिस कारण सानू भी वस्तुआं कालियां अथवा मैलियां ही दिसदियां हन। इसलिए असी किसे भी वस्तु दी चंगियाई या असलियत नू देखन तो असमर्थ हो जांदे हां। साडे मन दी ऐसी मैली अवस्था नू ही बाणी विच परम पुलावा किया गया है। नाम बिना सब जग है मैला, दूजे परम पथ खोई। ऐसी परम पुलावे वाली दृष्टि नाल सानू चंगी उत्तम दैवी वस्तु अथवा गुणा दी सोझी नहीं हो सकती, बल्कि असी इन्हां दे गुणा नू भी अपनी मैली दृष्टि दी रंगत चाड़ देंदे हां। इसे परम पुलावे वाली हालत नू ही अज्ञानता किया जांदा है। ये कितनी दुखदाई ते हासोहीणी गल है कि जीव दे अंतर आत्मे इलाही निर्मल जोत दे प्रवेश होंदिया होया भी असी अपनी होमे दे भरम दे हनेर ते अज्ञानता विच पलच पलच के सारा जीवन खुआर कर रहे हाँ। पूली फिरे दिसंतरी, पूली ग्रह तज जाए, पूली डूंगर थल चढ़े पर मैं मन डोलाए, तुरों विछूनी क्यों मिले गर्भ मुठ्ठी बिल लाए। पलच पलच सगली मुई झूठे तंदे मूह। इस अज्ञानता दे परम विच सानू किसे उचेरे चंगेरे सुनेरे दैवी ख्यालां या गुणा उत्ते यकीन अथवा शरदा पावनी ही नहीं आउंदी। हाँ जी, इस अज्ञानता दे परम विच सानू किसे उचेरे चंगेरे सुनेरे दैवी ख्यालां ते गुणा उत्ते यकीन अथवा शरदा पावनी नहीं आउंदी। एवें ओपरे जे मन नाल तारमक ठाठा बागा कर छड़दे हां। अंतर मैल लगी नहीं जाना, बारों मल मल तोवै। किरियाचार करै खट करमा इतराते संसारी, अंतर मैल न उतरै होमै बिन गुरबाजी हारी। माया पूलै सिद्ध फिरै समाद न लगै सुपाए, तीने लो व्यापत है अधिक रही लपटाई। ऐसे मैले मन विच्चों ਨੀਵੇਂ ਤੇ ਮਲੀਨ ਖਿਆਲ ਅਥਵਾ ਰੁਚੀਆਂ ਹੀ ਉਪਜਦੀਆਂ ਹਨ। ਹਾਂਜੀ, ਐਸੇ ਮੈਲੇ ਮਨ ਵਿੱਚੋਂ ਫਿਰ ਨੀਵੇਂ ਤੇ ਮਲੀਨ ਖਿਆਲ ਅਥਵਾ ਰੁਚੀਆਂ ਉਪਜਦੀਆਂ ਹਨ, ਜਿਵੇਂ ਸ਼ੱਕ, ਸ਼ਿਕਾਇਤ, ਰੋਸੇ, ਗਿਲੇ, ਸਾੜਾ, ਕਾੜਾ, ਕੁਲਜਨਾ, ਕਿਰਨਾ, ਵੈਰ, ਵਿਰੋਧ, ਝਗੜੇ, ਬਦਲੇ ਆਦਿ। ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫੀ, ਕਪਟ, ਮੁਖਾਲਫਤ, ਕਿਰਨਾ, ਨਿੰਦਾ, ਦੁਰਵਿਵਹਾਰ ਆਦਿ ਕਰੇ ਤਾਂ ਮਨ ਨੂੰ ਠੇਸ ਪੁੱਜਣ ਤੇ ਉਸ ਸ਼ਖਸ ਪ੍ਰਤੀ ਰੋਸ ਉਤਪੰਨ ਹੁੰਦਾ ਹੈ। ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫੀ, ਕਿਰਨਾ, ਨਿੰਦਾ, ਦੁਰਵਿਵਹਾਰ ਕਰੇ ਤਾਂ ਮਨ ਨੂੰ ਠੇਸ ਪੁੱਜਣ ਤੇ ਉਸ ਸ਼ਖਸ ਪ੍ਰਤੀ ਰੋਸ ਉਤਪੰਨ ਹੁੰਦਾ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਹੀ ਆਦਰ, ਮਾਣ, ਆਸਾ, ਮਨਸਾ, ਕਲਪਨਾ ਦੀ ਜੜ ਹੈ ਤੇ ਜਦੋਂ ਇਹ ਪੂਰੀ ਨਾ ਹੋਵੇ ਤਾਂ ਮਨ ਕਿਸੇ ਦੂਸਰੇ ਨੂੰ ਦੋਸ਼ੀ ਠਹਿਰਾਉਂਦਾ ਹੈ ਤੇ ਉਸ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ, ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਕ ਹੀ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰਾਂ, ਪੈਗੰਬਰਾਂ, ਗੁਰੂਆਂ, ਅਵਤਾਰਾਂ ਤੇ ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਹਾਂਜੀ, ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਸੁਭਾਵਕ ਹੀ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਗੁਰੂਆਂ, ਅਵਤਾਰਾਂ ਤੇ ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਰਚਾਏ ਦਾ ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਅੰਕਾਰ ਹੈ, ਅੰਧਿਨ ਜਲੈ ਸਦਾ ਦੁੱਖ ਪਾਏ। ਜਦੋਂ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ ਜਾਂ ਜਿਸ ਕਾਰਨ ਸਾਡੀ ਹਉਮੈ ਤੇ ਮੈਂ ਮੇਰੀ ਨੂੰ ਠੇਸ ਵੱਜਦੀ ਹੋਵੇ ਤਾਂ ਸਾਡੇ ਅੰਦਰ ਸ਼ਿਕਾਇਤ, ਨਾਰਾਜ਼ਗੀ ਤੇ ਰੋਸ ਉਪਜਦੇ ਹਨ। ਅਸਲ ਵਿੱਚ ਸਾਡਾ ਹਉਮੈ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ ਤੇ ਸਾਡੀ ਹਉਮੈ ਦੀਆਂ ਸੂਖਮ ਤਾਰਾਂ ਰੋਸ ਦੀਆਂ ਤਰੰਗਾਂ ਨਾਲ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿੱਲਿਆਂ ਨੂੰ ਯਾਦ ਕਰਦੇ ਹਾਂ ਜਾਂ ਇਹਨਾਂ ਦਾ ਮੁੜ ਮੁੜ ਕੇ ਅਭਿਆਸ ਕਰਦੇ ਹਾਂ ਜਾਂ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਪਾਓ, ਸਾਡਾ ਜੀਵਨ ਦਾ ਅੰਗ ਬਣ ਜਾਂਦੇ ਹਨ ਤੇ ਅੰਤਿਸ਼ ਕਰਨ ਵਿੱਚ ਤਸ ਵਸ ਰਸ ਜਾਂਦੇ ਹਨ। ਹਾਂਜੀ, ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿੱਲਿਆਂ ਨੂੰ ਯਾਦ ਕਰਦੇ ਹਾਂ, ਇਹਨਾਂ ਦਾ ਮੁੜ ਮੁੜ ਕੇ ਅਭਿਆਸ ਕਰਦੇ ਹਾਂ ਅਥਵਾ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਪਾਓ, ਸਾਡਾ ਜੀਵਨ ਦਾ ਅੰਗ ਬਣ ਜਾਂਦੇ ਹਨ ਤੇ ਸਾਡੇ ਅੰਤਿਸ਼ ਕਰਨ ਵਿੱਚ ਤਸ ਵਸ ਰਸ ਜਾਂਦੇ ਹਨ। ਇਉਂ ਇਸ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ ਹੀ ਬਣ ਜਾਂਦੀ ਹੈ, ਸਾਡੀ ਪਰਸਨੈਲਿਟੀ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਰੋਸ ਜਦੋਂ ਸਾਡੇ ਨਿਮਨ ਚੇਤਨ ਮਨ, ਸਭ ਕੌਨਸ਼ੀਅਸ ਮਾਈਂਡ ਵਿੱਚ ਉਤਰ ਜਾਂਦੇ ਹਨ ਤਾਂ ਫਿਰ ਸਾਡੇ ਖਿਆਲ, ਸਾਡੀ ਚਿਤਵਨੀ, ਸੋਚਨੀ, ਫੈਸਲੇ, ਵਿਵਹਾਰ, ਕਰਮ ਧਰਮ ਅਥਵਾ ਜੀਵਨ ਦੇ ਹਰ ਪਹਿਲੂ ਵਿੱਚ ਇਹਨਾਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ। ਇਹਨਾਂ ਰੋਸੇ ਗਿੱਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਤੇ ਸਰੀਰ ਰੋਗੀ ਹੋ ਜਾਂਦੇ ਹਨ। ਹਾਂਜੀ, ਇਹਨਾਂ ਰੋਸੇ ਗਿੱਲਿਆਂ ਕਾਰਨ ਹੀ ਸਾਡਾ ਮਨ ਤੇ ਸਰੀਰ ਸਹਿਜੇ ਸਹਿਜੇ ਰੋਗੀ ਹੋ ਜਾਂਦੇ ਹਨ। ਇਸ ਬਾਬਤ ਇੱਕ ਸਿੱਖਿਆਦਾਇਕ ਉਦਾਹਰਣ ਯਾਦ ਆਇਆ ਹੈ ਜੋ ਕਿ ਇੱਕ ਮੈਗਜ਼ੀਨ ਰੀਡਰਸ ਡਾਇਜੈਸਟ ਵਿੱਚ ਇਉਂ ਛਪਿਆ ਸੀ। ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ, ਜਿਨ੍ਹਾਂ ਦਾ ਇੱਕ ਦੂਸਰੇ ਤੋਂ ਵਿਛੜਨਾ ਵੀ ਔਖਾ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ, ਜਿਹੜੀ ਵੱਧਦੀ ਵੱਧਦੀ ਬੜੀ ਕਿਰਨਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਦੀਆਂ ਦਰਦਾਂ ਵੀ ਇਤਨੀਆਂ ਵੱਧ ਗਈਆਂ ਕਿ ਉਸ ਲਈ ਉੱਠਣਾ, ਬੈਠਣਾ, ਹਿਲਣਾ, ਜੁਲਣਾ ਅਤਿਅੰਤ ਦੁਖਦਾਈ ਹੋ ਗਿਆ। ਉਸਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ। ਆਖਿਰ ਉਹ ਕਿਸੇ ਮਾਨਸਿਕ ਡਾਕਟਰ, ਸਾਈਕੈਟ੍ਰਿਸਟ ਕੋਲ ਗਈ। ਉਸਨੇ ਸਾਰੀ ਖੋਜ ਕਰਕੇ ਕਿਹਾ ਕਿ ਤੇਰਾ ਇਲਾਜ ਦਵਾਈਆਂ ਨਾਲ ਹਰਗਿਜ਼ ਨਹੀਂ ਹੋ ਸਕਦਾ, तेरा इको एक इलाज है जो तू आप ही कर सकती है, वो है कि तू अपनी सहेली ले सारे रोसे गिले पुला के उसनू प्यार कर। पहला ता वो बड़ी औखी हुई कि ये गल कदाचित नहीं हो सकती, पर मरता क्या ना करता अनुसार जदों दर्दा ने अत्यंत दुखी कीता ता वो सारे रोसे गिले पुला के अपनी सहेली दे जा गल लगी। फिर वो दोवें उसे तरह प्यार विच रहन लग पईयां। नतीजा ए होया कि दर्दां कटदियां कटदियां कुछ महीनियां विच बिल्कुल हट गईयां। इहो जियां घटनावां आप वापरदियां रहिंदियां हन। साडे मानसिक रोग कोहड़ या तपदिक दी तरह दीर्घ ते ला इलाज हो जांदे हन। हां जी, साडे मानसिक रोग भी कोहड़ ते तपदिक दी तरह दीर्घ ते ला इलाज हो जांदे हन। हुण समझण वाली महत्वपूर्ण गल यह है कि शरीरक रोग तो शरीर की मौत होने नाल खत्म हो जाते हैं, पर इन्हां मानसिक दीर्घ रोगों की बुनियाद साढ़े अंतिशकरण विच तसी होण करके इह साढ़े अगले जन्मों विच भी नाल ही जाते हैं ते अगले जीवन नू भी अत्यंत दुखदाई बनाते हैं। इउं इन्हां मानसिक रोगों का जहरीला चक्कर विशियस सर्कल चलता ही रहिंदा है। जदों साडे रोसे शिकायतां ते किरणा आदि दा इतना भयानक नतीजा निकलता है तां फिर इस तो बचन लई सानू डूंगी सोच विचार ते उद्यम करन दी अत्यंत लोड़ है। परमार्थक पांदियां लई तां इह अत्यंत ही जरूरी है कि वह पहला अपने मन दे सारे रोसे गिले शिकायतां नाराजगियां नू पूरी तरह भुलाउन की कोशिश करन। हाँ जी, परमार्थक पांदियां लई तां इह अत्यंत ही जरूरी है कि वह पहला अपने मन दे सारे रोसे गिले शिकायतां ते नाराजगियां नू पूरी तरह भुलाउन की कोशिश करन, क्योंकि जिन्ना चिर तक साडा मन ते अंतिशकरण निर्मल नहीं हुंदा उदों तक साडे हिरदे विच भगती भाव उत्पन्न हो ही नहीं सकता। हाँ जी, जिन्ना चिर तक साडा मन ते अंतिशकरण निर्मल नहीं होंदा उदों तक साडे हिरदे विच भगती भाव उत्पन्न हो ही नहीं सकता। ता ही गुरबाणी विच इउं फरमाया है, मेरे मन काहे रोस करीजै लाहा कलजुग राम नाम है गुरमत अंदिन हिरदय रवीजै। मन मैले भगत न हो बई नाम न पाया जाए। मन पानी दी तरह चंचल है, मन पानी दी तरह चंचल है ते हर तरह दे बारले ते अंदरले असर लैंदा रहिंदा है। इन्हां असरां दा अभ्यास करके इन्हां नू सांभ के रखदा है ते इस तरह इन्हां असरां दे आधार ते मैला या निर्मल हुंदा रहिंदा है। इन्हां बदलदियां अवस्थावां दा सब तो शिरोमणी नुकता है मन दा बारला असर लैणा। ते बाहरला असर साड़ी होमे ही लेंदी है, साड़ी ईगो ही लेंदी है। उदाहरण दे तौर ते एक साखी है कि किसे साधु कोलों एक बंदे ने पुछिया तुहाडा नां की है। उसने जवाब दिता सीतलदास। कुछ चिर बाद उस बंदे ने फिर यही सवाल दोहराया ते इस तरह कई वारी उसने यही सवाल उस साधु नू पुछिया। हर उत्तर वेले साधु दे जवाब विच तलखी आउंदी गई ते आखिरकार साधु सीतलदास क्रोधवान हो के डंडा लैके उस दे पिछे पै गया ते अगनदास होने बढ़िया। इस तों ए स्पष्ट होंदा है कि अजे साधु दी होमे नहीं सी मरी, उस दी होमे नू ठेस वजन करके ही उसने रोस विच आ के तलख वतीरा इख्तियार कीता। एक होर उदाहरण नू गौर नाल विचारीए। महात्मा बुद्ध जी नू किसे ने बहुत गालां कढ़ियां ते बुरा भला भी किया, पर महात्मा जी बिल्कुल शांत रहे ते जदों ओ गालां कढ़दा कढ़दा थक गया ता महात्मा जी ने एक पत्थर दी गिट्टी पेश करके क्या ए तुसी लै लो। ता उस बंदे ने क्या मैं नहीं लैनी। फिर महात्मा जी ने क्या कोई चीज जे किसे नू दित्ती जावे ते अगो स्वीकार ना करे तां देण वाले कोल ही चीज रहिंदी है। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਹੀ ਰਹਿ ਗਈਆਂ। ਇਸ ਸਾਖੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਹਉਮੈ ਦਾ ਅਭਾਵ ਹੋਣ ਕਰਕੇ ਮਹਾਤਮਾ ਜੀ ਨੇ ਗਾਲਾਂ ਦਾ ਅਸਰ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਾ ਆਇਆ ਅਤੇ ਉਹ ਸ਼ਾਂਤ ਰਹੇ। ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਣ ਪੇਸ਼ ਕੀਤੀ ਜਾਂਦੀ ਹੈ। ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਪੂਸ 'ਤੇ ਆ ਕੇ ਡਿੱਗ ਪਵੇ ਤਾਂ ਉਹ ਫੌਰਨ ਸੜ ਕੇ ਸਵਾਹ ਹੋ ਜਾਂਦਾ ਹੈ। ਉਹੀ ਚਿਣੰਗ ਛੋਟੀਆਂ ਛੋਟੀਆਂ ਲੱਕੜਾਂ 'ਤੇ ਜਾ ਪਵੇ ਤਾਂ ਦੇਰ ਤੱਕ ਅੱਗ ਬਲਦੀ ਰਹਿੰਦੀ ਹੈ, ਅਤੇ ਜੇ ਇਹ ਚਿਣੰਗ ਮਿੱਟੀ ਦੇ ਤੇਲ 'ਤੇ ਜਾ ਪਵੇ ਤਾਂ ਇੱਕਦਮ ਭਾਂਬੜ ਬਣ ਜਾਂਦਾ ਹੈ ਅਤੇ ਨੇੜੇ ਤੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣੰਗ ਪੈਟਰੋਲ ਜਾਂ ਗੈਸ 'ਤੇ ਜਾ ਪਵੇ ਤਾਂ ਇਹ ਬੰਬ ਦਾ ਧਮਾਕਾ ਬਣ ਜਾਂਦੀ ਹੈ ਅਤੇ ਦੂਰ ਦੂਰ ਤੱਕ ਤਬਾਹੀ ਮਚਾ ਦਿੰਦੀ ਹੈ। ਇਸ ਤੋਂ ਉਲਟ ਜੇ ਉਹੀ ਚਿਣਗ ਸੀਮੰਟ ਜਾਂ ਪੱਥਰ 'ਤੇ ਜਾ ਪਵੇ ਤਾਂ ਚਿਣਗ ਆਪ ਹੀ ਖਤਮ ਹੋ ਜਾਂਦੀ ਹੈ, ਜਿਸ ਦਾ ਪੱਥਰ ਉੱਤੇ ਕੋਈ ਅਸਰ ਨਹੀਂ ਹੁੰਦਾ। ਅਤੇ ਜੇ ਕਿਤੇ ਉਹੀ ਚਿਣਗ ਪਾਣੀ ਵਿੱਚ ਡਿੱਗ ਪਵੇ ਤਾਂ ਪਾਣੀ 'ਤੇ ਚਿਣਗ ਦਾ ਕੋਈ ਅਸਰ ਨਹੀਂ ਪੈਂਦਾ, ਬਲਕਿ ਪਾਣੀ ਚਿਣਗ ਨੂੰ ਹੀ ਬੁਝਾ ਦਿੰਦਾ ਹੈ। ਇਸ ਤੋਂ ਇਹ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ 'ਤੇ ਨਿਰਭਰ ਹੈ। ਹਾਂਜੀ, ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ 'ਤੇ ਨਿਰਭਰ ਹੈ, ਅਰਥਾਤ ਸਾਡੇ ਮਨ ਦੀ ਅੱਗ ਭੜਕਾਊ ਗ੍ਰਹਿਣ ਸ਼ਕਤੀ ਜਿੰਨੀ ਜਿੰਨੀ ਹੁੰਦੀ ਹੈ ਉਸੇ ਮੁਤਾਬਕ ਅਸੀਂ ਬਾਹਰਲਾ ਅਸਰ ਗ੍ਰਹਿਣ ਕਰਦੇ ਹਾਂ। ਦੂਸਰਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਸੇ ਬਾਹਰਲੇ ਅਸਰ ਨੂੰ ਲੈ ਕੇ ਮੁੜ ਮੁੜ ਕੇ ਯਾਦ ਕਰਕੇ ਉਸਦਾ ਅਭਿਆਸ ਕਰਨਾ। ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਨੇ ਨੂੰਹ ਨੂੰ ਤਾਨਾ ਮਾਰਿਆ, ਕੁਲੈਣੀ, ਕੁਚੱਜੀ, ਕੰਗਲਾਂ ਦੀ ਧੀ ਆਦਿ, ਤਾਂ ਨੂੰਹ ਦੇ ਮਨ ਵਿੱਚ ਇਹ ਵਿਅੰਗਮਈ ਤੀਖਣ ਬੋਲ ਇਤਨੇ ਖੁੱਭ ਗਏ ਕਿ ਉਹ ਪੀੜਾ ਦਾ ਰੂਪ ਬਣ ਕੇ ਮੁੜ ਮੁੜ ਕੇ ਯਾਦ ਕਰਕੇ ਚਿੜ ਚਿੜ ਕੇ ਉਸ ਗੱਲ ਦਾ ਅਭਿਆਸ ਕਰਦੀ ਰਹੀ, ਜਿਸ ਨਾਲ ਉਸਦਾ ਮਨ ਰੋਸ, ਕ੍ਰਿਜ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਝੁਲਸਦਾ ਰਿਹਾ ਅਤੇ ਹੌਲੀ ਹੌਲੀ ਰੋਸ ਦੀ ਕਾਲਕ ਉਸਦੇ ਅੰਤਿਸ਼ਕਰਨ ਵਿੱਚ ਧੱਸਦੀ ਗਈ। ਇਸ ਮੈਲ ਦਾ ਹਾਨੀਕਾਰਕ ਅਸਰ ਉਸਦੇ ਸਰੀਰ, ਉਸਦੇ ਸੁਭਾਅ ਅਤੇ ਉਸਦੀ ਸ਼ਖਸੀਅਤ 'ਤੇ ਪੈਂਦਾ ਗਿਆ। ਮਨ ਦੀ ਇਸ ਮੈਲੀ ਹਾਲਤ ਵਿੱਚ ਜੇ ਕੋਈ ਸਾਡੇ ਨਾਲ ਕਿਸੇ ਕਿਸਮ ਦਾ ਭੈੜਾ ਵਤੀਰਾ ਕਰੇ ਤਾਂ ਅਸੀਂ ਉਸ ਨੂੰ ਕਦਾਚਿਤ ਮਾਫ਼ ਕਰਨ ਲਈ ਤਿਆਰ ਨਹੀਂ ਹੁੰਦੇ, ਬਲਕਿ ਉਸਦੇ ਹੋਰ ਚੰਗੇ ਗੁਣਾਂ ਨੂੰ ਵੀ ਮੈਲੀ ਰੰਗਤ ਚਾੜ ਕੇ ਉਸ ਨੂੰ ਸਦਾ ਲਈ ਰੱਦ, ਕੰਡੈਮ ਕਰ ਦਿੰਦੇ ਹਾਂ ਅਤੇ ਆਪਣੀ ਕਾਲੀ ਸੂਚੀ ਬਲੈਕ ਲਿਸਟ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਜੇਕਰ ਉਹ ਮਾਫ਼ੀ ਵੀ ਮੰਗੇ, ਚੰਗਾ ਬਣਨ ਦੀ ਕੋਸ਼ਿਸ਼ ਵੀ ਕਰੇ, ਤਾਂ ਵੀ ਅਸੀਂ ਉਸਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਇਹ ਕਾਲੀ ਸੂਚੀ ਕੱਟਣ ਦੀ ਬਜਾਏ ਲਮੇਰੀ ਹੁੰਦੀ ਜਾਂਦੀ ਹੈ। ਐਸਾ ਮਲੀਨ ਮਨ ਕਿਸੇ ਵਿੱਚ ਕੋਈ ਗੁਣੀ ਜਾਂ ਚੰਗਿਆਈ ਦੇਖ ਹੀ ਨਹੀਂ ਸਕਦਾ। ਹਾਂਜੀ, ਐਸਾ ਮਲੀਨ ਮਨ ਕਿਸੇ ਵਿੱਚ ਕੋਈ ਗੁਣੀ ਜਾਂ ਚੰਗਿਆਈ ਦੇਖ ਹੀ ਨਹੀਂ ਸਕਦਾ, ਬਲਕਿ ਚੰਗਿਆਈ ਅਥਵਾ ਗੁਣਾਂ ਨੂੰ ਵੀ ਆਪਣੀ ਮਲੀਨ ਰੰਗਤ ਚਾੜ ਦਿੰਦਾ ਹੈ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਜੇਕਰ ਕਾਲੀ ਸੂਚੀ ਵਿੱਚੋਂ ਕੋਈ ਜੀਵ ਮਰ ਵੀ ਜਾਵੇ ਤਾਂ ਵੀ ਉਸ ਪ੍ਰਤੀ ਵੈਰ ਵਿਰੋਧ ਤੇ ਰੋਸੇ ਕਿਲੇ ਕਾਇਮ ਰੱਖਦੇ ਹਾਂ। ਸਾਡੇ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਬਹੁਲਤਾ ਹੈ ਤੇ ਇਸ ਦੇ ਮੁਕਾਬਲੇ ਤੇ ਸਾਡੇ ਅੰਦਰ ਉੱਚੇ ਸੁੱਚੇ ਪਿਆਰੇ ਗੁਰਮੁਖ ਅਥਵਾ ਨਿਰਮਲ ਸਫੈਦ ਸੂਚੀ ਵਾਲੇ ਜੀਵ ਬਹੁਤ ਘੱਟ ਹੁੰਦੇ ਹਨ। ਹਾਂਜੀ, ਸਾਡੇ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਬਹੁਲਤਾ ਹੈ ਤੇ ਇਸ ਦੇ ਮੁਕਾਬਲੇ ਤੇ ਸਾਡੇ ਅੰਦਰ ਉੱਚੇ ਸੁੱਚੇ ਪਿਆਰੇ ਗੁਰਮੁਖ ਨਿਰਮਲ ਸਫੈਦ ਸੂਚੀ ਵਾਲੇ ਜੀਵ ਬਹੁਤ ਘੱਟ ਹੁੰਦੇ ਹਨ, ਕਿਉਂਕਿ ਸਾਡੇ ਮਲੀਨ ਮਨ ਵਿੱਚ ਚੰਗੇਰੇ ਉਚੇਰੇ ਜੀਵਾਂ ਨਾਲ ਸ਼ਰਧਾ ਭਾਵਨੀ ਨਹੀਂ ਉਪਜਦੀ। ਇਸ ਲਈ ਕਾਲੀ ਸੂਚੀ ਵਾਲਿਆਂ ਦੀ ਬਹੁ ਗਿਣਤੀ ਮੈਜੋਰਿਟੀ ਹੋ ਜਾਂਦੀ ਹੈ ਤੇ ਫਿਰ ਸਹਿਜੇ ਸਹਿਜੇ ਇਹਨਾਂ ਦੀ ਹੀ ਪੂਰਨ ਬਹੁਸੰਮਤੀ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਛੋਟੀ ਜੀ ਉਕਸਾਹਟ ਨਾਲ ਜਾਂ ਕਿਸੇ ਵਿਰੋਧੀ ਅਥਵਾ ਕਾਲੀ ਸੂਚੀ ਵਾਲੇ ਕਿਸੇ ਜੀਵ ਨੂੰ ਯਾਦ ਕਰਕੇ ਅਸੀਂ ਉਸ ਪ੍ਰਤੀ ਰੋਸ ਤੇ ਸ਼ਿਕਵੇ ਦੀਆਂ ਗੰਢਾਂ ਅਥਵਾ ਮਿਸਲਾਂ ਖੋਲ ਕੇ ਉਸ ਦੀ ਪੁਰਾਣੀ ਕਹਾਣੀ ਦੁਰਾ ਕੇ ਆਪਣੇ ਅੰਦਰ ਪੁੱਲੀ ਪੁਲਾਈ ਗੱਲ ਨੂੰ ਫਿਰ ਤਾਜ਼ਾ ਕਰਕੇ ਆਪਣੇ ਮਨ ਵਿੱਚ ਕੁਲਝਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਅਸੀਂ ਨਿਤਾ ਪ੍ਰਤੀ ਇਸ ਕਾਲੀ ਸੂਚੀ ਵਿੱਚੋਂ ਕਦੇ ਕਿਸੇ ਦੀ ਮਿਸਲ ਅਥਵਾ ਗੰਢ ਨੂੰ ਖੋਲ ਕੇ ਆਪਣੇ ਆਪ ਅਜਾਈਂ ਸੜਦੇ ਬਲਦੇ ਤੜਪਦੇ ਕੁਲਝਦੇ ਰਹਿੰਦੇ ਹਾਂ। ਮੈਂ ਇਹ ਕਹਿੰਦਿਆਂ ਵੀ ਸੁਣਿਆ ਹੈ, ਨੀਤੂ ਕਾਹਨੂੰ ਉਸਦਾ ਨਾਂ ਲੈ ਬੈਠੀ, ਮੈਨੂੰ ਤਾਂ ਉਸ ਡੈਣ ਦੀ ਯਾਦ ਆਉਣ ਨਾਲ ਹੀ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਐਸੇ ਅਪਾਗੀ ਜੀਵ ਇਸੇ ਜ਼ਹਿਰੀਲੇ ਅਗਨ ਸੋਖ ਸਾਗਰ ਵਿੱਚ ਹੀ ਜੰਮਦੇ ਜਿਉਂਦੇ ਮਰ ਕੇ ਜੰਮਾ ਦੇ ਵਸ ਪੈਂਦੇ ਹਨ। ਇਹ ਭਾਵੇਂ ਬਾਹਰੋਂ ਕੋਈ ਵੀ ਅਖੌਤੀ ਮਜ਼ਹਬ ਧਾਰਦੇ ਫਿਰਨ, ਪਰ ਇਹਨਾਂ ਦਾ ਅੰਦਰਲਾ ਨਿੱਜੀ ਧਰਮ ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਦੇ ਜ਼ਹਿਰ ਵਿੱਚ ਸੜਨਾ ਬਲਨਾ ਤੇ ਕੁਲਝਦੇ ਰਹਿਣਾ ਹੀ ਹੈ, ਤੇ ਇਸ ਵਿੱਚ ਇਹਨਾਂ ਨੂੰ ਖੁਜਲੀ ਵਾਂਗ ਸਵਾਦ ਆਉਂਦਾ ਹੈ। ਇਹਨਾਂ ਨੂੰ ਆਪਣੇ ਅੰਦਰ ਆਪੂ ਮਚਾਏ ਹੋਏ ਜ਼ਹਿਰੀਲੇ ਪਾਂਬੜ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਉਚੇਰੇ ਸੁਨੇਰੇ ਦੈਵੀ ਗੁਣਾਂ ਦੀ ਸੋਝੀ ਨਹੀਂ ਆਉਂਦੀ, ਜਾਂ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਨ। ਸਾਧ ਸੰਗਤ ਤੇ ਸਤਿਗੁਰ ਜੀ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਪੱਟ ਵਿੱਚੋਂ ਨਿਕਲ ਹੀ ਨਹੀਂ ਸਕਦੇ। ਹਾਂਜੀ, ਸਾਧ ਸੰਗਤ ਤੇ ਸਤਿਗੁਰ ਜੀ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਪੱਟ ਵਿੱਚੋਂ ਨਿਕਲ ਹੀ ਨਹੀਂ ਸਕਦੇ। ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ, ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ, ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਨਾ, ਪੌਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੀ ਸ਼ੱਕ ਰੋਸੇ ਗਿਲੇ ਸ਼ਿਕਾਇਤਾਂ ਅੰਦੇਸ਼ਿਆਂ ਡਰ ਈਰਖਾ ਦਵੈਤ ਸਾੜਾ ਨਿੰਦਾ ਚੁਗਲੀ ਵੈਰ ਵਿਰੋਧ ਝਗੜੇ ਲੜਾਈਆਂ ਤੇ ਜ਼ੁਲਮ ਆਦਿ ਵਿੱਚ ਸੜਦਾ ਬਲਦਾ ਕੁਲਝਦਾ ਨਰਕਮਈ ਬਣ ਜਾਂਦਾ ਹੈ। ਕਿਸੇ ਲਈ ਸਾਡੀ ਮਲੀਨ ਅਥਵਾ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ ਚਿੱਤ ਬੁੱਧੀ ਅੰਤਿਸ਼ ਕਰਨ ਨੂੰ ਹੀ ਨਹੀਂ ਸਾੜਦੀ, ਬਲਕਿ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾਵਾਂ ਦੀ ਲਹਿਰਾਂ ਅਸਰ ਕਰਦੀਆਂ ਹਨ ਤੇ ਉਸਦੇ ਮਨ ਵਿੱਚ ਵੀ ਨੀਵੀਆਂ ਭਾਵਨਾਵਾਂ ਤੇ ਰੋਸੇ ਗਿਲੇ ਕਿਰਨਾਂ ਦੇ ਵਲਵਲੇ ਜਾਗ ਉੱਠਦੇ ਹਨ ਤੇ ਸਹਿਜੇ ਸਹਿਜੇ ਅਸੀਂ ਉਸਦੇ ਹਿਰਦੇ ਵਿੱਚ ਆਪਣੇ ਵਰਗੇ ਤੀਬਰ ਕਿਰਨਾਂ ਵੈਰ ਵਿਰੋਧ ਦੇ ਵਲਵਲਿਆਂ ਨੂੰ ਪੱਕਿਆਂ ਕਰਕੇ ਤੀਬਰ ਤੇ ਦਾਮਨਿਕ ਬਣਾਈ ਜਾਂਦੇ ਹਾਂ। ਇਹੋ ਕਾਰਨ ਹੈ ਕਿਤਨੇ ਪਾਠ ਪੂਜਾ ਕਰਮ ਧਰਮ ਧਾਰਮਿਕ ਗ੍ਰੰਥਾਂ ਅਸਥਾਨਾਂ ਧਰਮ ਪ੍ਰਚਾਰ ਵਿਦਿਅਕ ਅਸਥਾਨਾਂ ਸਮਾਜਿਕ ਸੁਸਾਇਟੀਆਂ ਵਿਗਿਆਨਕ ਤਰੱਕੀਆਂ ਦੇ ਬਾਵਜੂਦ ਹਿਰਦਿਆਂ ਵਿੱਚ ਘਰਾਂ ਵਿੱਚ ਗੁਆਂਢੀਆਂ ਵਿੱਚ ਮਹੱਲਿਆਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕੌਮਾਂ ਵਿੱਚ ਦੇਸ਼ਾਂ ਤੇ ਵਿਸ਼ਵ ਵਿੱਚ ਸ਼ੱਕ ਪਰਮ ਰੋਸੇ ਗਿਲੇ ਈਰਖਾ ਦਵੈਤ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸਮੁੱਚੇ ਵਿਸ਼ਵ ਵਿੱਚ ਕਿਰਨਾ ਵੈਰ ਵਿਰੋਧ ਖਿੱਚੋ ਤਾਨ ਲੜਾਈਆਂ ਜ਼ੁਲਮ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਸ ਨੂੰ ਬਾਕੀ ਸਾਰਿਆਂ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ ਹਨ। ਹਾਂਜੀ, ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਸ ਨੂੰ ਬਾਕੀ ਸਾਰਿਆਂ ਜੀਵਾਂ ਤੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ ਹਨ। ਅਸ਼ਰਫੁਲ ਮਖਲੂਕਾਤ ਦਾ ਦਰਜ਼ਾ ਦਿੱਤਾ ਹੈ ਤੇ ਇਸ ਦੇ ਦੁਨਿਆਵੀ ਨਿਰਬਾਹ ਤੇ ਸੁੱਖ ਸ਼ਾਂਤੀ ਲਈ ਕੁਦਰਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ ਹਨ। ਪਰ ਇਨਸਾਨ ਲਈ ਅਤਿਅੰਤ ਅਫਸੋਸ ਤੇ ਨਮੋਸ਼ੀ ਦੀ ਗੱਲ ਹੈ ਕਿ ਇਸ ਨੇ ਇਸ ਸੁਹਾਵਣੀ ਕਾਇਨਾਤ, ਸੱਚੇ ਦੀ ਕੋਠੜੀ, ਬਲਿਹਾਰੀ ਕੁਦਰਤ, ਸਵਰਗ ਰੂਪ ਜਗਵਾੜੀ ਕਾਇਨਾਤ ਨੂੰ ਆਪਣੇ ਹੋਮੇ ਵਿਹੜੇ ਮਲੀਨ ਮਨ ਦੇ ਨੀਵੇਂ ਖਿਆਲਾਂ, ਮੈਲੀਆਂ ਭਾਵਨਾਵਾਂ, ਨੀਵੀਆਂ ਵਾਸ਼ਨਾਵਾਂ, ਖੁਦਗਰਜ਼ੀ, ਸ਼ੱਕ, ਰੋਸੇ, ਗਿਲੇ, ਈਰਖਾ, ਦਵੈਤ, ਨਿੰਦਾ, ਕਿਰਨਾ, ਐਲਰਜੀ, ਵੈਰ, ਵਿਰੋਧ, ਝਗੜੇ, ਲੜਾਈਆਂ ਤੇ ਜ਼ੁਲਮ ਦੁਆਰਾ ਆਤਿਸ਼ ਦੁਨੀਆ अगन शोक सागर, पौजल बिकम असगा कोर नरक अगन कुंट, चिंता चिखा ते दुख कलेश विच तब्दील कर दिता है। इस तरह असी समुचे तौर ते कोर पाप कमा रहे हाँ। असी करां दे अंदर ते बार उदाले पुदाले नू साफ रखन दा यतन निता प्रति करदे रहिंदे हाँ। हाँ जी, असी करां दे अंदर ते बार उदाले पुदाले नू साफ रखन दा यतन निता प्रति करदे रहिंदे हाँ। करां विच झाड़ू दे के पोचा मारदे हाँ, मेज कुर्सियां ते फर्नीचर दरवाजे ते खिड़कियां नू झाड़दे पुंजदे रहिंदे हाँ। इस तरह असी ते सारा टब्बर घर दे बाहर ते अंदर दी सफाई रखन दा उद्यम करदा रहिंदा है। जेकर बच्चे छिलके कूड़े करकट आदि घर विच बेपरवाही नाल सुटदे हन तां असी बच्चियां नू डांटदे हाँ ते उसे वेले बाहर सुट के सफाई करदे हाँ। जे किते हनेरी आ जावे तां असी फौरन दरवाजे खिड़कियां बंद कर देंदे हाँ तां कि बाहरों कूड़ा करकट ते धूड़ अंदर ना आ जावे। हनेरी तो मगरों सारे घर दे अंदर बार सफाई कीती जांदी है। इतनी एहतियात ते सावधानी दे बावजूद घरां दे अंदर ते उदाले पुदाले रोजाना सफाई दी लोड़ पैंदी है। इसे तरह शरीर नूं साफ रखन लई भी निता प्रति साबन नाल नहाउंदे हाँ, कई बारी मूंह हाथ धोंदे हाँ, पर फिर भी शरीर मैला हो जांदा है ते मुड़ मुड़ के नहाउणा धोणा पैंदा है। इसे तरह असी निता प्रति मैले कपड़े ला के साफ सुथरे कपड़े पाउंदे हाँ, जिहड़े शाम ताईं फिर मैले हो जांदे हन जिस कारण सानू नित कपड़े धोणे पैंदे हन। उपर दर्साई हुई रोजाना जिंदगी तो यह स्पष्ट है कि सानू अपनी बारली शरीरक ते उदाले पुदाले दी सफाई दा अत्यंत गहरा एहसास है। हाँ जी, रोजाना जिंदगी तो यह स्पष्ट है कि सानू अपनी बारली शरीरक ते उदाले पुदाले दी सफाई दा अत्यंत गहरा एहसास है, जिस दी पूर्णता लई भी असी अत्यंत उद्यम साहस खेचल ते खर्चा भी करते हाँ। बारली शरीरक ते उदाले पुदाले दी मैल तो बचन ते सफाई रखन दी ए प्रेरणा अथवा प्रवृत्ति साढ़े अंदर कुदरती सहज सुभाए ही हुंदी है, पर इस दे दर्जे अड्डो अड मना दी एहसास शक्ति उत्ते आधारित हुंदे हन। ऐसी कुदरती एहसास शक्ति साढ़े इस जीवन नू किसे हद तक सुखी रखन विच सहायक ते लाभदायक है, पर हैरानी दी गल ऐ है कि असी जिथे बारली शरीरक सफाई दी इतनी परवाह ते खेचल करदे हाँ, उत्थे सानू अपनी अंदरली मानसिक मैल दा ख्याल ही नहीं आउंदा, ध्यान ही नहीं आउंदा, अनजान हाँ, बेपरवाह हाँ, अवेसले या जानबूझ के मचले होए हुए हाँ। हालांकि सारे धर्म धार्मिक ग्रंथ सानू इस अंदरली मानसिक मैल दी बाबत सख्त ताड़ना करदे हन। हाँ जी, सारे धर्म ते धार्मिक ग्रंथ सानू इस अंदरली मानसिक मैल दी बाबत सख्त ताड़ना करदे हन ते इस तों बचन दा उपदेश भी देंदे हन, पर असी इना ताड़नावां ते दैवी उपदेशां वल ध्यान नहीं देंदे, गौलदे नहीं, ठाठा बागा कर छड़दे हां। गुरबाणी विच इस मानसिक मैल दी बाबत इउं ताड़ना कीती गई है, वस्त्र पखाल पखाले काया आपे संजन होवै, अंतर मैल लगी नहीं जाने बारों मलमल तो वै, मन मैले सब किछ मैला तन तोते मन हच्छा न होए, अंतर मैल लोबो झूठे बाहर नावो काही जियो। बारली सफाई दा लाभ सिर्फ इस जन्म दे बारमुखी जीवन ताई सीमित है। हाँ जी, बारली सफाई दा लाभ सिर्फ इस जन्म दे बारमुखी जीवन ताई सीमित है, पर अंदरली मानसिक मैल दा नतीजा इस जन्म तो इलावा अगले जन्मां विच भी भुगतना पैंदा है। हौ मैं मैला जग फिरै मर जम्मै वारो वार, पईए किरत कमावना कोई न मेटनहार। पर फिर भी असी अपना सारा ध्यान सारा उद्यम ते उपाओ सिर्फ बारली सफाई ताई सीमित रखते हाँ। हाँ जी, फिर भी असी अपना सारा ध्यान उद्यम ते उपाओ सिर्फ बारली सफाई ताई सीमित रखते हाँ ते अपनी अंदरली मानसिक मैल वल उका ही ध्यान नहीं देंदे। साड़ी उच्ची विद्या ਆਧੁਨਿਕ ਵਿਗਿਆਨ, ਨਵੀਨ ਸੱਭਿਅਤਾ, ਧਾਰਮਿਕ ਪ੍ਰਚਾਰ ਦੇ ਬਾਵਜੂਦ ਸਾਨੂੰ ਆਪਣੀ ਇਸ ਦੀਰਘ ਅਧੋਗਤੀ ਦੀ ਸੋਝੀ ਅਥਵਾ ਗਿਆਨ ਨਹੀਂ ਹੁੰਦਾ ਤੇ ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ, ਬੁੱਝਣ ਜਾਂ ਅਹਿਸਾਸ ਕਰਨ ਤੋਂ ਅਸਮਰੱਥ ਰਹੇ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਹੀ ਆਪਣੀ ਮਾਨਸਿਕ ਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿੱਤਾ ਪ੍ਰਤੀ ਹੋਰ ਵਧਾ ਰਹੇ ਹਾਂ। ਹਾਂਜੀ, ਅਸੀਂ ਬੇਧਿਆਨੇ ਹੀ ਆਪਣੀ ਮਾਨਸਿਕ ਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿੱਤਾ ਪ੍ਰਤੀ ਹੋਰ ਵਧਾ ਰਹੇ ਹਾਂ ਤੇ ਆਪਣੇ ਅਮੁੱਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੇ ਬਾਰਮੁਖੀ ਪਾਠ ਪੂਜਾ, ਕਰਮ ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ ਦਾ ਸਾਡੇ ਜੀਵਨ ਉੱਤੇ ਅਸਰ ਹੀ ਨਹੀਂ ਹੁੰਦਾ। ਇਸੇ ਲਈ ਸਾਡੇ ਨਿੱਤਾ ਪ੍ਰਤੀ ਜੀਵਨ ਵਿੱਚ ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ ਤੇ ਸਾਡੀ ਮਾਨਸਿਕ ਤੇ ਅਧਿਆਤਮਿਕ ਅਵਸਥਾ ਨਿਗਰਦੀ ਜਾ ਰਹੀ ਹੈ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹੋਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ, ਬਹੁਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਕਿਰਿਆ ਚਾਰ ਕਰੈ ਖਟ ਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੈ ਹੋਮੈ, ਬਿਨ ਗੁਰ ਬਾਜੀ ਹਾਰੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਰਾਏ, ਮਨ ਕੀ ਮੈਲ ਨਾ ਉਤਰੇ ਏ ਬਿਦ, ਜੇ ਲਖ ਜਤਨ ਤਰਾਏ, ਮਨ ਕੀ ਮੈਲ ਨਾ ਉਤਰੇ ਏ ਬਿਦ, ਜੇ ਲਖ ਜਤਨ ਕਰਾਏ। ਗੁਰਬਾਣੀ ਵਿਚਾਰ ਨੰਬਰ ਦੂਜਾ, ਰੋਸੇ ਗਿਲੇ ਪਾਗ ਪਹਿਲਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ, ਜਿਵੇਂ ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਪਾਓ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ। ਇਸ ਤਰ੍ਹਾਂ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਸਾਰੀਆਂ ਹੀ ਲਿਖਤਾਂ ਪੰਜਾਬੀ ਤੇ ਹਿੰਦੀ ਵਿੱਚ 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਬਾਹਰ ਗੁਰਬਾਣੀ ਵਿਚਾਰ ਦੇ ਸਟਾਲ ਤੇ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਜਿਨ੍ਹਾਂ ਕੋਲ ਹਾਲੇ ਲਿਖਤਾਂ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਇਹ ਲਿਖਤਾਂ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਰਿਸ਼ਤੇਦਾਰਾਂ ਵਿੱਚ ਵੰਡੋ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।